ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਥ ਅਧਿਆਤਮ ਪ੍ਰਕਾਸ਼ ਸਟੀਕ ਲਿਖਿਆ ਤੇ ਏਕੋ ਓਂਕਾਰ ਸਤਿਗੁਰ ਪ੍ਰਸਾਦ ਸਵਈਆ ਥਾਵਰ ਜੰਗਮ ਜੀਵ ਜਿਤੇ ਜਗ ਭਾਂਤਨ ਭਾਂਤਨ ਭੇਗ ਧਰੇ ਹੈ ਤਾਂ ਮੈਂ ਸਤ ਚਿਦਾਨੰਦ ਏਕ ਸੋ ਆਤਮ ਨਿਤ ਪ੍ਰਕਾਸ਼ ਕਰੇ ਹੈ ਹੱਥ ਅਧਿਆਤਮ ਪ੍ਰਕਾਸ਼ ਸਟੀਕ ਲਿਖਿਆ ਤੇ ਏਕੋ ਓਂਕਾਰ ਸਤਿਗੁਰ ਪ੍ਰਸਾਦ ਸਵਈਆ ਥਾਵਰ ਜੰਗਮ ਜੀਵ ਜਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਦਸੇ ਪਾਤਸ਼ਾਹੀਆਂ ਦੇ ਆਤਮਕ ਸਰੂਪ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਮਹਾਂਪੁਰਸ਼ਾਂ ਦੇ ਸਹਿਯੋਗ ਦੀ ਕਿਰਪਾ ਨਾਲ ਅੱਜ ਆਪਾਂ ਅਧਿਆਤਮ ਪ੍ਰਕਾਸ਼ ਦੇ ਜਿਹੜੇ ਛੰਦਾਬੰਦੀ ਦੀ ਅਰਥਾਂ ਸਮੇਤ ਪ੍ਰਾਰੰਭ ਦਾ ਕਰਨ ਲੱਗੇ ਹਾਂ। ਗੁਰੂ ਸਾਹਿਬ ਆਵੀ ਕਿਰਪਾ ਕਰਨ, ਮੁਖ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਹੰਧ ਲਖੈ ਬਦਰੋ ਸੁਣੈ, ਚਉ ਕਾਲ ਕਿਰਪਾ ਕਰਾਈ। ਮਹਾਰਾਜ ਆਪ ਹੀ ਗੂੰਗਿਆਂ ਨੂੰ ਰਸਨਾ ਦੇ ਕੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਇਹ ਗ੍ਰੰਥ ਦੀ ਪ੍ਰਾਰੰਭਤਾ ਕਰਵਾਈ ਹੈ ਅਤੇ ਆਪ ਹੀ ਮਾਰੀ ਕਿਰਪਾ ਕਰਕੇ ਇਹਦੀ ਸਮਾਪਤੀ ਕਰਵਾਉਣਗੇ। ਸੋ ਆਓ ਅੱਜ ਆਪਾਂ ਅਧਿਆਤਮ ਪ੍ਰਕਾਸ਼ ਗ੍ਰੰਥ ਨੂੰ ਪ੍ਰਾਰੰਭ ਕਰੀਏ। ਸਭ ਤੋਂ ਪਹਿਲਾਂ ਬਚਨ ਇਹ ਜਿਹੜੇ ਵਿਦਵਾਨ ਜਨ ਟੀਕੇ ਲਿਖਦੇ ਆ ਉਹਨਾਂ ਵੱਲੋਂ ਇਹ ਸ਼ਬਦ ਲਿਖਿਆ ਜਾਂਦਾ, ਅਰਥ ਅਧਿਆਤਮ ਪ੍ਰਕਾਸ਼ ਸਟੀਕ ਲਿਖਿਆ ਤੇ। ਇਹ ਜਿਹੜਾ ਸਟੀਕ ਸ਼ਬਦ ਵਿੱਚ ਪਾਇਆ ਇਹ ਤਾਂ ਪਾਇਆ ਜਿਹਨਾਂ ਮਹਾਂਪੁਰਸ਼ ਨੇ ਕੋਈ ਟੀਕਾ ਕੀਤਾ, ਮਹੰਤ ਗਣੇਸ਼ਾ ਸਿੰਘ ਜੀ ਆਦਿਕ ਹੋਰ ਮਹਾਂਪੁਰਸ਼ਾਂ ਨੇ, ਸੇਵਾ ਪੰਥੀ ਵਾਲਿਆਂ ਨੇ, ਸੰਤ ਹਰੀ ਸਿੰਘ ਜੀ ਰਧਾਵਾ ਵਾਲਿਆਂ ਨੇ, ਫਿਰ ਉਹ ਆਪ ਟੀਕਾ ਸਟੀਕ ਜੋ ਲਿਖਦੇ ਅਰਥਾਂ ਦੀ ਸਹਿਤ, ਤਾਂ ਕਰਕੇ ਉਹਨਾਂ ਨੇ ਸ਼ਬਦ ਵਿੱਚ ਲਿਖਿਆ ਹੋਇਆ ਹੈ। ਉਂਝ ਮੂਲ ਰੂਪ ਵਿੱਚ ਅਤੇ ਜੋ ਗ੍ਰੰਥ ਕਰਤਾ ਹੈ ਮਹਾਤਮਾ ਸੁੱਖਾ ਸਿੰਘ ਜੀ, ਜੇ ਉਹ ਮੂਲ ਮਿਲੇ ਮੂਲ ਦੇ ਵਿੱਚ ਤਾਂ ਇਵੇਂ ਹੀ ਹੈ ਅਰਥ ਅਧਿਆਤਮ ਪ੍ਰਕਾਸ਼ ਲਿਖਿਆ ਤੇ, ਜਿਵੇਂ ਪਿਛਲੇ ਆਉਂਦਾ ਅਰਥ ਸ੍ਰੀ ਸਾਰ ਗਦਾਵਲੀ ਲਿਖੇ ਅਤੇ ਅਰਥ ਸ੍ਰੀ ਵਿਚਾਰ ਮਾਲਾ ਲਿਖੇ ਅਤੇ, ਇਸੇ ਤਰ੍ਹਾਂ ਹੀ ਮੂਲ ਰੂਪ ਵਿੱਚ, ਜਾਂ ਇਵੇਂ ਵੀ ਅਰਥ ਅਧਿਆਤਮ ਪ੍ਰਕਾਸ਼ ਸਟੀਕ ਦੀ ਜਗ੍ਹਾ ਪਾਠ ਹੋਣਾ ਹੈ ਗ੍ਰੰਥ। ਅਧਿਆਤਮ ਪ੍ਰਕਾਸ਼ ਨਾਮੇ ਗ੍ਰੰਥ ਜਿਹੜਾ ਲਿਖਿਆ ਅਤੇ ਕੀ ਲਿਖਣਾ ਕਰਦੇ ਹਾਂ। ਸੋ ਤਿੰਨ ਰੂਪਾਂ ਵਿੱਚ ਆਹ ਜੋ ਸੰਤ ਲੋਕਾਂ ਨੇ ਇਸਦਾ ਸਟੀਕ ਕੀਤਾ, ਫਿਰ ਉਹ ਸਟੀਕ ਲਿਖਿਆ ਅਤੇ ਕਿਉਂਕਿ ਉਹਨਾਂ ਨੇ ਅਰਥਾਂ ਸਮੇਤ ਕੀਤਾ ਹੁੰਦਾ, ਮੂਲ ਰੂਪ ਵਿੱਚ ਅਰਥ ਅਧਿਆਤਮ ਪ੍ਰਕਾਸ਼ ਲਿਖੇ ਅਤੇ ਜਾਂ ਅਰਥ ਅਧਿਆਤਮ ਪ੍ਰਕਾਸ਼ ਗ੍ਰੰਥ ਲਿਖਿਆ, ਇਵੇਂ ਜਿਹੜਾ ਸਹੀ ਰੂਪ ਵਿੱਚ ਮੰਨਣਾ। ਸੋ ਸਟੀਕ ਜਿਵੇਂ ਲਿਖਿਆ ਆਪਾਂ ਪੜ੍ਹਿਆ ਉਹ ਸਟੀਕ ਦੇ ਮੁਤਾਬਕ ਆ। ਆਓ ਆਪਾਂ ਇਹਦੇ ਅਰਥ ਵਿਚਾਰੀਏ ਵੀ ਅਰਥ ਅਰਥ ਕਹੀਏ ਹੁਣ ਅਰਥ ਦੇ ਅਰਥ ਤੇ ਉਂਝ ਕਈ ਆ, ਅਰਥ ਦੇ ਅਰਥ ਜਿਹੜੇ ਉਂਝ ਕਈ ਆ, ਪਰ ਆਪਾਂ ਇੱਥੇ ਸੰਪਰਦਾਇ ਅਰਥ ਲੈਣਾ, ਉਹਦਾ ਵਿਸਥਾਰ ਵਿੱਚ ਨਹੀਂ ਜਾਣਾ ਕਿਉਂਕਿ ਆਪਾਂ ਇੱਥੇ ਅਧਿਆਤ ਪ੍ਰਕਾਸ਼ ਦੀ ਵਿਚਾਰ ਕਰਨੀ, ਤਾਂ ਕਰਕੇ ਆਪਾਂ ਇੱਥੇ ਅਰਥ ਦਾ ਅਰਥ ਇੰਨਾ ਹੀ ਕਰਨਾ ਹੁਣ, ਜਾਂ ਹੁਣ ਦਾ ਹੋਣ ਕਰਨਾ, ਜਾਂ ਉਪਰੰਤ ਬ੍ਰਹਮ ਸੂਤਰ 'ਚ ਅਤੇ ਅਰਥ ਵਿੱਚ ਇਵੇਂ ਲਿਖਿਆ ਅਥਾਤੋ ਬ੍ਰਹਮ ਜਗਿਆਸਾ, ਅਰਥ ਹੁੰਦਾ ਆਬ ਹੋਣ ਉਭਰਨ। ਸੰਪਰਦਾ ਹੀ ਅਰਥ ਆਪਾਂ ਇਹਨਾਂ ਲੈਣਾ ਵੀ ਆਤ ਹੋਣ ਅਧਿਆਤਮ, ਜਿਹੜਾ ਅਧਿਆਤਮ ਆ ਨਾ, ਅਧਿਆਤਮ ਕਹੀਦਾ ਬ੍ਰਹਮ ਵਿਦਿਆ, ਤੇ ਬ੍ਰਹਮ ਵਿਦਿਆ ਪੜ੍ਹ ਕੇ ਕੀ ਹੋਣਾ, ਬ੍ਰਹਮ ਗਿਆਨ, ਭਾਵ ਹੁਣ ਬ੍ਰਹਮ ਵਿਦਿਆ ਦੇ ਜਿਹੜਾ ਪ੍ਰਕਾਸ਼ ਚਾਨਣ ਕਰਨ ਵਾਲਾ ਹੈ ਨਾ ਗ੍ਰੰਥ, ਅਧਿਆਤਮ ਪ੍ਰਕਾਸ਼, ਉਹਦਾ ਸਟੀਕ ਕਈ ਅਰਥਾਂ ਦੀ ਸਹਿਤ ਬੜਾ ਬਣਾ ਸਵਾਰ ਕੇ ਵਿਦਵਾਨ ਜਨ ਲਿਖਿਆ ਤੇ ਲਿਖਦੇ ਹਾਂ, ਲਿਖਣਾ ਕਰਦੇ ਹਾਂ। ਸੋ ਆਪ ਜੀ ਵਿਚਾਰ ਸਰਵਣ ਕਰੋ, ਅਧਿਆਤਮ ਦੇ ਅਰਥ ਸ਼ਬਦ ਦੇ ਕਈ ਉਂਜ ਹੋ ਜਾਂਦੇ, ਜਿਵੇਂ ਆਤ ਦੇ ਵੀ ਕਈ ਅਰਥ ਆ, ਤੇ ਇਸੇ ਤਰ੍ਹਾਂ ਹੀ ਨਾ ਜਿਹੜਾ ਹੈ ਅਧਿਆਤਮ ਉਹਦੇ ਵੀ ਕਈ ਅਰਥ ਹੁੰਦੇ। ਅਧਿਆਤਮ ਦਾ ਅਰਥ ਹੁੰਦਾ ਆਤਮਾ ਵੀ, ਅਧਿਆਤਮ ਦਾ ਅਰਥ ਹੁੰਦਾ ਮਨ ਵੀ, ਦੇਹ ਵੀ ਅਰਥ ਹੁੰਦਾ ਇਹਦਾ, ਸਰੀਰ ਵੀ, ਆਤਮ ਵਿਦਿਆ ਵੀ, ਬ੍ਰਹਮ ਵਿਦਿਆ ਵੀ, ਇਹਦੇ ਕਈ ਅਰਥ ਬਣ ਜਾਂਦੇ ਅਧਿਆਤਮ ਦੇ। ਹੁਣ ਇੱਥੇ ਮਹੰਤ ਗਣੇਸ਼ਾ ਜੀ ਨੇ ਸਟੀਕ ਲਿਖਦਿਆਂ ਲਿਖਦਿਆਂ ਅੱਗੇ ਜਾ ਕੇ ਜਿੱਥੇ ਤੁਕ ਆਏਗੀ ਚੌਥੇ ਛੰਦ ਵਿੱਚ, ਜੈਸੇ ਰਵ ਕੇ ਤੇਜ ਦੇ ਅੰਧਿਆ ਕਾ ਅੰਧਕਾਰ ਮਿਟ ਜਾਏ, ਅਧਿਆਤਮ ਪ੍ਰਕਾਸ਼ ਤੇ ਤਿਉਂ ਅਗਿਆਨ ਨਸਾਏ, ਅਧਿਆਤਮ ਪ੍ਰਕਾਸ਼ ਤਾਂ ਬ੍ਰਹਮ ਵਿਦਿਆ ਦੇ ਪ੍ਰਕਾਸ਼ ਨਾਲ ਅਗਿਆਨ ਮਿਟ ਜਾਂਦਾ। ਇਸ ਕਰਕੇ ਆਪਾਂ ਇਹਦਾ ਮੁੱਖ ਅਰਥ ਇੱਥੇ ਇੰਨਾ ਹੀ ਰੱਖਣਾ ਆ ਕਿ ਆਥ ਅਧਿਆਤਮ ਪ੍ਰਕਾਸ਼, ਭਾਵ ਹੁਣ ਜਿਹੜਾ ਬ੍ਰਹਮ ਵਿਦਿਆ ਤੇ ਪ੍ਰਕਾਸ਼ ਕਰਨ ਵਾਲਾ ਇਹ ਗ੍ਰੰਥ ਆ ਅਧਿਆਤਮ ਪ੍ਰਕਾਸ਼ ਨਾਮੇ, ਇਹਨੂੰ ਲਿਖਿਆ ਤੇ ਲਿਖਣਾ ਕਰਦੇ ਹਾਂ। ਜਾਂ ਅਧਿਆਤਮ ਦਾ ਅਰਥ ਵੀ ਆਤਮ, ਇਹਦੇ ਵਿੱਚ ਸਾਰੀ ਆਤਮ ਵਿਚਾਰੀ ਹੈ, ਜੋ ਆਤਮਾ ਦੇ ਪ੍ਰਕਾਸ਼ ਕਰਨ ਵਾਲਾ ਗ੍ਰੰਥ ਉਹ ਲਿਖਣਾ ਕਰਦੇ ਆ। ਅਧਿਆਤਮ ਮਨ ਦੇ ਵਰਥਾ ਇਹ ਵੀ ਆ, ਮਨ ਵੀ ਹੁਣ ਇਹਦੇ ਵਿੱਚ ਮਨ ਦਾ ਵੀ ਕਥਨ ਆਏਗਾ, ਮਨ ਕੀ ਹੈ ਤੇ ਮਨ ਤੋਂ ਪਰੇ ਕੀ ਆ, ਇਸ ਕਰਕੇ ਮਨ ਦਾ ਧਰਮ ਕੀ ਹੈ ਉਹ ਸਾਰਾ ਦੱਸਿਆ ਜਾਊਗਾ। ਤਾਂ ਕਰਕੇ ਹੁਣ ਮਨ ਦੇ ਸੰਬੰਧ ਵਿੱਚ ਵੀ ਜੋ ਪ੍ਰਕਾਸ਼ ਕਰਨ ਵਾਲਾ ਗ੍ਰੰਥ ਹੈ ਨਾ ਅਧਿਆਤਮ ਪ੍ਰਕਾਸ਼, ਉਹ ਲਿਖਦੇ। ਫਿਰ ਤਿੰਨ ਸਰੀਰ, ਅਧਿਆਤਮ ਦਾ ਅਰਥ ਸਰੀਰ ਵੀ ਹੁੰਦਾ ਦੇਹ, ਤਿੰਨ ਦੇਹਾਂ ਕਾਰਨ ਸੂਖਮ ਅਸਥੂਲ, ਜੋ ਤਿੰਨਾਂ ਦੇਹਾਂ ਬਾਰੇ ਵੀ ਪ੍ਰਕਾਸ਼ ਕਰੇਗਾ ਇਹ ਗ੍ਰੰਥ, ਉਹ ਲਿਖਦੇ ਆ। ਤੇ ਅਧਿਆਤਮ ਕਹੀਏ ਜੋ ਆਤਮ ਵਿਦਿਆ, ਆਤਮ ਵਿਦਿਆ ਜੀਵ ਦੀ ਏਕਤਾ ਹੀ ਹੈ ਨਾ ਇਹ ਗ੍ਰੰਥ ਦਾ ਵਿਸ਼ਾ ਪ੍ਰਯੋਜਨ। ਇਸ ਕਰਕੇ ਹੁਣ ਆਤਮ ਵਿਦਿਆ ਦੇ ਪ੍ਰਕਾਸ਼ ਕਰਨ ਵਾਲਾ ਜਾਂ ਬ੍ਰਹਮ ਵਿਦਿਆ ਦੇ ਪ੍ਰਕਾਸ਼ ਕਰਨ ਵਾਲਾ ਅਥਵਾ ਬ੍ਰਹਮ ਗਿਆਨ ਦੇ ਪ੍ਰਕਾਸ਼ ਪ੍ਰਗਟ ਕਰਨ ਵਾਲਾ ਚਾਨਣੇ ਕਰਨ ਵਾਲਾ ਗ੍ਰੰਥ ਲਿਖਿਆ ਤੇ ਲਿਖਦੇ ਹਾਂ, ਲਿਖਣਾ ਕਰਦੇ ਹਾਂ। ਅੱਗੇ ਜੋ ਆਪਣੀ ਆਸਤਕ ਪੁਣੇ ਦੀ ਸ਼ਰਧਾ ਦੱਸਦੇ ਹੋਏ ਮੰਗਲ ਕਰਦੇ ਆ, ਵਸਤੂ ਨਿਰਦੇਸ਼ ਮੰਗਲ, ਜਿਸ ਨੂੰ ਵਿਦਵਾਨਾਂ ਨੇ ਨਾਮ ਰੱਖਿਆ ਵਸਤੂ ਨਿਰਦੇਸ਼ ਮੰਗਲ, ਜਿਹਦੇ ਵਿੱਚ ਸਰਗੁਣ ਨਿਰਗੁਣ ਦਾ ਕਥਨ ਹੋਵੇ ਉਹ ਵਸਤੂ ਨਿਰਦੇਸ਼ ਮੰਗਲ ਕਿਹਾ ਜਾਂਦਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਕਹੀਏ ਜੋ ਅਦੁੱਤੀ ਬ੍ਰਹਮ ਹੈ, ਪਰਮਾਤਮਾ ਹੈ, ਦੁੱਤੀ ਭਾਵ ਜੋ ਦੂਜਾ ਨਹੀਂ ਹੈ, ਖੁਦ ਬਿਨ ਦੂਜਾ ਨਾਹੀਂ ਕੋਈ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਜੋ ਏਕੋ ਹੀ ਇੱਕ ਹੈ ਉਹ ਕਿਉਂ ਹੈ, ਓਅੰਕਾਰ ਸਰਬ ਦਾ ਪ੍ਰਕਾਸ਼, ਜੋ ਚਾਰਨੇ ਮਾਤਰ ਹੀ ਰੱਖਿਆ ਕਰਨ ਵਾਲਾ ਉਹ ਅੰਕਾਰ, ਜੋ ਇੱਕ ਕਹੀਏ ਸੁਜਾਤੀ ਵਿਜਾਤੀ ਸਵੈਗਤ ਭੇਤ ਤੋਂ ਪਰੇ, ਵਸਤੂ ਨਿਰਦੇਸ਼ ਵਸਤੂ ਦੇਸ਼ ਕਾਲ ਪ੍ਰਸ਼ੇਦ ਰਹਿਵੇ, ਜਿਹਨੂੰ ਕਿਸੇ ਵੀ ਤਰ੍ਹਾਂ ਨਾਲ ਕੱਟਿਆ ਨਹੀਂ ਜਾ ਸਕਦਾ, ਉਹ ਹੈ ਇੱਕੋ ਹੀ ਇੱਕ ਪਰਮਾਤਮਾ, ਉਹ ਅੰਕਾਰ ਸਰਬ ਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਸੱਤ ਜਾਂ ਵੀ ਤ੍ਰੇ ਕਾਲ ਬਾਦ ਹੈ ਆਬਾਦ, ਜਿਹਦਾ ਤਿੰਨਾਂ ਸਮਿਆਂ ਵਿੱਚ ਬਾਦ ਨਾ ਹੋਵੇ, ਜਿਵੇਂ ਰੱਸੀ ਦਾ ਸੱਪ ਚ ਸੱਪ ਦਾ ਰੱਸੀ ਚ ਹੋ ਜਾਂਦਾ, ਪਰ ਜਿਹਦਾ ਨਾ ਹੋਵੇ, ਜੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ। ਗੁਰ ਕਈ ਜੋ ਚੇਤਨ ਸਰੂਪ ਹੈ, ਚੇਤਨਤਾ ਵਿੱਚ ਰਹਿੰਦਾ ਹੈ, ਤੇ ਪ੍ਰਸਾਦ ਕਹੀਏ ਆਨੰਦ ਸਰੂਪ ਐਸਾ ਜੋ ਇੱਕੋ ਇੱਕ ਅਦੁੱਤੀ ਬ੍ਰਹਮ ਓਅੰਕਾਰ ਸਰਬ ਦਾ ਪ੍ਰਕਾਸ਼ ਸਤ ਚੇਤਨ ਆਨੰਦ ਸਰੂਪ, ਉਹ ਇੱਕੋ ਇੱਕੋ ਪਰਮਾਤਮਾ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀ ਕਿਰਪਾ ਕਰਕੇ ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਆ। ਹੁਣ ਇਹ ਕਵੀ ਜੀ ਨੇ ਮੰਗਲ ਕਿਉਂ ਕੀਤਾ? ਗ੍ਰੰਥਕਰਤਾ ਜਿਹੜਾ ਹੁੰਦਾ ਵਾ, ਗ੍ਰੰਥ ਦੀ ਨਿਰਵਿਘਨ ਦੀ ਨਿਰਵਿਘਨ ਨਾ, ਉਹਦੇ ਵਿੱਚ ਕੋਈ ਵਿਘਨ ਨਾ ਪਵੇ, ਨਿਰਵਿਘਨਤਾ ਦੇ ਸਹਿਤ ਸਮਾਪਤੀ ਹੋਵੇ ਗ੍ਰੰਥ ਦੀ, ਫਿਰ ਤੇ ਸ੍ਰੇਸ਼ਟ ਕਵੀਆਂ ਦੀ ਪਰੰਪਰਾ ਵੀ ਹੈ, ਪਰਮੇਸ਼ਰ ਰੀਤੀ ਅਨੁਸਾਰ ਮਰਿਆਦਾ ਅਨੁਸਾਰ ਨਿਰਗੁਣ ਰੰਭ ਦਾ ਮੰਗਲ ਕਰਨਾ ਉਹ ਕਰਦੇ ਤਾਂ ਕੀਤਾ। ਇੱਕ ਪਰਮੇਸ਼ਰ ਦਾ ਆਪਣਾ ਆਸਤਿਕ ਬੁਣਾ ਵੀ ਜਣਾਇਆ, ਫਿਰ ਮੰਗਲ ਕਰਨ ਨਾਲ ਜਿਹੜੀ ਹੈ ਉਹ ਗ੍ਰੰਥ ਦੀ ਸਮਾਪਤੀ ਵੀ ਨਿਰਵਿਘਨਤਾ ਸਹਿਤ ਹੁੰਦੀ ਹੈ। ਜਿਹੜੇ ਕੋਈ ਰੋਕ ਪਾਉਣ ਵਾਲੇ ਆ, ਚੰਗੇ ਕੰਮ ਨੂੰ ਬਥੇਰੀਆਂ ਰੋਕਾਂ ਹੁੰਦੀਆਂ, ਜੋ ਪ੍ਰਬੰਧਕ ਹੈ ਰੋਕ ਪਾਉਣ ਵਾਲੇ ਹੈ, ਤੇ ਉਹ ਉਹਨਾਂ ਦਾ ਨਾਸ ਹੋ ਜਾਂਦਾ ਮੰਗਲ ਕਰਨ ਨਾਲ, ਵਿਘਨਾਂ ਦਾ ਜਿਹੜਾ ਨਾਸ ਹੋ ਜਾਂਦਾ, ਪਾਪਾਂ ਦਾ ਨਾਸ ਹੋ ਜਾਂਦਾ ਹੈ। ਤੇ ਜੇ ਪਾਪ ਹੋਣ ਮੰਗਲ ਨਾ ਕੀਤਾ ਜਾਵੇ ਤੇ ਸ਼ੁਭ ਕਾਰਜ ਦੀ ਕਦੀ ਸਮਾਪਤੀ ਨਹੀਂ ਹੁੰਦੀ, ਪਾਪ ਅੱਗੇ ਆ ਜਾਂਦੇ। ਮੰਗਲ ਕਰਨ ਨਾਲ ਪਾਪਾਂ ਦਾ ਜਿਹੜਾ ਹੈ ਨਾ ਉਹ ਵੀ ਨਾਸ ਹੋ ਜਾਂਦਾ। ਮੰਨ ਲਓ ਜੇ ਕੋਈ ਆਖੇ ਸਤਿਪੁਰਸ਼ ਆ, ਉਹਨੇ ਤੇ ਪਾਪ ਕੋਈ ਨਹੀਂ ਕੀਤਾ, ਤਾਂ ਵੀ ਮੰਗਲ ਕਰਨਾ ਹੀ ਚਾਹੀਦਾ। ਜੇ ਮੰਗਲ ਨਾ ਕੀਤਾ ਜਾਊਗਾ, ਜੋ ਵਿਆਗਤੀ ਗ੍ਰੰਥ ਪੜੂਗਾ ਫਿਰ ਉਹਦੀ ਨਾਸਤਕ ਭ੍ਰਾਂਤੀ ਨੂੰ ਹੋਊਗੀ, ਉਹ ਗ੍ਰੰਥ ਵਿੱਚ ਪ੍ਰਵਿਰਤ ਨਹੀਂ ਹੋਊਗਾ, ਕਹੂਗਾ ਵੀ ਇਹਦਾ ਗੁਰੂ ਪੀਰ ਕਿਹੜਾ ਕਿਹੜਾ ਹੈ, ਕਿਹਨੂੰ ਇਹ ਮੰਨਣ ਵਾਲਾ, ਇਹ ਤਾਂ ਲੱਗਦਾ ਕਿਸੇ ਨੂੰ ਮੰਨਦਾ ਹੀ ਨਹੀਂ ਹੈ। ਇਸ ਪ੍ਰਕਾਰ ਨਾਲ ਮੰਗਲ ਜ਼ਰੂਰ ਕਰਨਾ ਚਾਹੀਏ। ਕਵੀ ਸਾਹਿਬ ਜੀ ਨੇ ਇੱਥੇ ਮੰਗਲ ਤਾਂ ਹੀ ਕੀਤਾ ਆਪਣੀ ਆਸਤਕ ਗੁਣਾ ਜਣਾਉਂਦੇ ਹੋਏ ਵੀ ਮੈਂ ਗੁਰੂ ਘਰ ਦਾ ਸਿੱਖ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਿੱਖ ਹਾਂ, ਤਾਂ ਕਰਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲ ਉਹਨਾਂ ਨੇ ਰੱਖਿਆ ਹੈ। ਅਤੇ ਮੰਗਲ ਤਿੰਨ ਪ੍ਰਕਾਰ ਦੇ ਹੈ, ਵਸਤੂ ਨਿਰਦੇਸ਼ ਮੰਗਲ ਪਹਿਲਾ, ਦੂਸਰਾ ਨਮਸਕਾਰ ਰੂਪ ਮੰਗਲ, ਤੀਸਰਾ ਆਸ਼ੀਰਵਾਦ ਮੰਗਲ। ਅਤੇ ਸੰਪਰਦਾ ਦੇ ਵਿੱਚ ਮਹਾਂਪੁਰਸ਼ਾਂ ਨੇ ਚਾਰ ਪ੍ਰਕਾਰ ਦੇ ਮੰਗਲ ਕਹੇ, ਵੀ ਚੌਥਾ ਹੈ ਆਤਮ ਚਿੰਤਨ ਮੰਗਲ। ਅਤੇ ਜਿਹੜਾ ਵੀ ਗੁਰੂ ਅਰਜਨ ਸਾਹਿਬ ਜੀ ਨੇ ਦੋ ਤੁਕਾਂ ਵਿੱਚ 52 ਅੱਖਰੀ ਵਿੱਚ ਹੀ ਰੱਖ ਦਿੱਤਾ ਹੈ, ਡੰਡੌਤ ਬੰਧਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਜਿਹੜਾ ਡੰਡੌਤ ਬੰਧਨ ਅਨਕਵਾਰ ਇਹ ਨਮਸਕਾਰ ਮੰਗਲ ਹੈ, ਜੋ ਸਰਬ ਕਲਾ ਸਮਰੱਥ ਵਸਤੂ ਨਿਰਦੇਸ਼ ਮੰਗਲ ਆ, ਅਤੇ ਡੋਲਣ ਤੇ ਰੱਖੋ ਪ੍ਰਭੂ ਇਹ ਆਸ਼ੀਰਵਾਦ ਮੰਗਲ ਆ, ਨਾਨਕ ਦੇ ਕਰ ਹੱਥ ਇਹ ਆਤਮ ਚਿੰਤਨ ਮੰਗਲ ਆ, ਜੀਵ ਇਸ ਦੀ ਏਕਤਾ ਕਰਾਉਂ। ਇਸ ਪ੍ਰਕਾਰ ਇਹ ਮੰਗਲ ਜਿਹੜੇ ਸਾਧ ਸੰਗ ਜੀ ਕੀਤੇ ਜਾਂਦੇ ਆ, ਵੱਡਿਆਂ ਸਤਿਗੁਰਾਂ ਨੇ ਵੀ ਹਰ ਥਾਂ ਮੰਗਲ ਕੀਤਾ, ਜਿਹੜੇ ਸਤਿਗੁਰਾਂ ਨੇ ਬਾਣੀ ਲਿਖੀ ਹੈ, ਜਿਹੜੇ ਵੀ ਭਗਤ ਦੀ ਬਾਣੀ ਲਿਖੀ, ਪਹਿਲਾਂ ਮੰਗਲ ਲਿਖਿਆ ਗਿਆ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਘਰ ਦੀ ਮਰਿਆਦਾ ਨਿਭਾਉਂਦੇ, ਦੋਨੋਂ ਹੀ ਮੰਗਲ ਪੰਜਾਬ ਸਾਹਿਬ ਦੇ ਵਿੱਚ ਆਰੰਭ ਕਰਦਿਆਂ ਲਿਖਦੇ, ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪਣਾ ਮੰਗਲ ਵੀ ਜੋ ਆਪਣੇ ਵੱਲੋਂ ਉਚਾਰਿਆ, ਜੋ ਗੁਰੂ ਨਾਨਕ ਸਾਹਿਬ ਜੀ ਦਾ ਮੰਗਲ ਉਚਾਰਿਆ, ਉਹ ਵੀ ਦੋਵੇਂ ਮਰਿਆਦਾ ਕਾਇਮ ਕੀਤੀਆਂ। ਇਹ ਸੱਚੇ ਪਾਤਸ਼ਾਹ ਨੇ ਸੰਪਟ ਲਾਇਆ ਇੱਕ ਸਾਲ ਦਾ। ਸੋ ਇੱਥੇ ਤਾਂ ਮੰਗਲ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ ਅਰਥ ਆਪਾਂ ਕਰ ਲਿਆ। ਅੱਗੇ ਸਵਈਆ ਪ੍ਰਾਰੰਭ ਕਰ ਰਹੇ ਹੈ, ਥਾਵਰ ਜੰਗਮ ਜੀਵ ਚਿਤੇ ਸਵਈਏ ਵਿੱਚ ਕਹਿੰਦੇ ਆ ਥਾਵਰ, ਥਾਵਰ ਕਹੀਦਾ ਇੱਕ ਜਗ੍ਹਾ ਟਿਕੇ ਰਹਿਣ ਵਾਲੇ, ਬ੍ਰਿਸ਼ ਆ, ਪੱਥਰ ਆ, ਪਹਾੜ ਆ, ਹੋਰ ਕਈ ਚੀਜ਼ਾਂ ਨੇ ਇੱਕੇ ਥਾਂ 'ਚ ਪਈਆਂ ਰਹਿੰਦੀਆਂ, ਜੜ ਇੱਕ ਜਗ੍ਹਾ ਟਿਕੇ ਰਹਿਣ ਵਾਲੇ ਉਹ ਹੁੰਦੇ ਥਾਵਰ, ਇੱਕ ਜਗ੍ਹਾ ਇਸ ਤੇ ਰਹਿਣ ਵਾਲੇ, ਅਤੇ ਜੰਗਮ, ਜੰਗਮ ਕਹੀਦਾ ਤੁਰਨ ਫਿਰਨ ਵਾਲੇ, ਜਿਹੜੇ ਗਮਤਾ ਕਰਨ ਵਾਲੇ ਨਾ, ਤੁਰਨ ਫਿਰਨ ਵਾਲੇ, ਵਿਚਰਨ ਵਾਲੇ, ਪਸ਼ੂ ਪੰਛੀ ਮਨੁੱਖ ਚਿੜੀਆਂ ਕੀੜੀਆਂ ਸਭ ਤੁਰਨ ਫਿਰਨ ਵਾਲੇ, ਇਸ ਤਰ੍ਹਾਂ ਜੰਗਮ ਜੀਵ ਜਿੱਤੇ ਜਿੱਤੇ ਗਈਏ ਜਿੰਨੇ ਵੀ ਜੀਵ ਹਨ, ਇੱਕ ਥਾਂ ਟਿਕੇ ਰਹਿਣ ਵਾਲੇ, ਜੰਗਮ ਜਗ੍ਹਾ ਜਗ੍ਹਾ ਤੁਰਨ ਫਿਰਨ ਵਾਲੇ, ਵਿਚਰਨ ਵਾਲੇ ਜਿੰਨੇ ਵੀ ਜੀਵ ਹਨ, ਜਗ ਭਾਂਤਨ ਭਾਂਤਨ ਭੇਖ ਤਰੇ ਹੈ, ਜਗ ਕਹੀਏ ਸੰਸਾਰ ਦੇ ਵਿੱਚ ਭਾਂਤਨ ਭਾਂਤਰ ਅਨੇਕਾਂ ਅਨੇਕਾਂ ਤਰ੍ਹਾਂ ਦੇ, ਅਨੇਕਾਂ ਅਨੇਕਾਂ ਪ੍ਰਕਾਰ ਦੇ ਭੇਖ ਕਹੀਏ ਸਰੂਪ ਧਰੇ ਧਾਰਨ ਕੀਤੇ ਹੋਏ। ਠੀਕ ਆ ਜੀ, ਇਹਨਾਂ ਸਭਨਾਂ ਨੇ ਜੱਗ ਭਾਂਤਨ ਸੰਸਾਰ ਵਿੱਚ ਨਾ ਭਾਂਤਨ ਭਾਂਤਨ ਕਹੀਏ ਤਰ੍ਹਾਂ ਤਰ੍ਹਾਂ ਦੇ ਜਿਹੜੇ ਭੇਖ ਆ ਸਰੂਪ ਆ ਉਹ ਧਾਰਨ ਕੀਤੇ ਹੋਏ, ਜਿਹੜੇ ਪੱਥਰ ਆ ਇੱਕੇ ਥਾਂ ਖਲੋਤੇ, ਬ੍ਰਿਸ਼ ਇੱਕੇ ਥਾਂ ਖਲੋਤੇ, ਹਾਂਜੀ, ਅਤੇ ਕੁਝ ਜੀਵ ਤੁਰੀ ਫਿਰੀ ਜਾਂਦੇ, ਮਨੁੱਖ ਪਸ਼ੂ ਪੰਛੀ ਭਾਵ ਜਿੰਨੇ ਵੀ ਜੀਵ ਆ ਨਾ, ਇਹ ਸੰਸਾਰ ਵਿੱਚ ਵੱਖੋ ਵੱਖਰੇ ਵੇਖੋ ਸਰੂਪ ਧਾਰੇ, ਮੱਝ ਕਿੱਦਾਂ ਦੀ ਆ, ਮਨੁੱਖ ਕਿੱਦਾਂ ਦਾ, ਪੰਛੀ ਕਿੱਦਾਂ ਦਾ, ਤਾਂ ਮੈਂ ਸਤ ਚਿਦਾਨੰਦ ਏਕ, ਪਰ ਤਾਂ ਮੈਂ ਉਸ ਵਿੱਚ ਉਹਨਾਂ ਜਿੰਨੇ ਪਰ ਦੱਸੇ ਇਹਨਾਂ ਦੇ ਵਿੱਚ, ਇਹ ਜਿਹੜੇ ਇੱਕ ਥਾਂ ਟਿਕੇ ਰਹਿਣ ਵਾਲੇ ਅਤੇ ਵਿਚਰਨ ਵਾਲੇ, ਭਾਵ ਇੱਕ ਥਾਂ ਟਿਕਣ ਵਾਲੇ ਟਿਕੇ ਰਹਿਣ ਵਾਲੇ ਜੜ, ਵਿਚਰਨ ਵਾਲੇ ਚੇਤਨ, ਜੜ ਚੇਤਨ ਜੂਨਾਂ ਨਾ ਜਿਹੜੀਆਂ, ਇਹਨਾਂ ਵਿੱਚ ਸੱਤ ਚੇਤਨ, ਸੱਤ ਅਤੇ ਚੇਤ, ਸੱਤ ਸੱਤ ਅਤੇ ਸੱਤ ਚੇਤਨ ਅਤੇ ਨਾਮ ਸਰੂਪ ਜੋ ਇੱਕ ਹੈ ਨਾ ਆਤਮਾ, ਭਾਵ ਪਰਮੇਸ਼ਰ ਪਰਮਾਤਮਾ ਹੀ ਹੈ, ਹਾਂਜੀ, ਜੋ ਸੱਤ ਚੇਤ ਸਰੂਪ ਆਨੰਦ ਆਤਮਾ ਹੈ ਨਾ, ਉਹ ਇੱਕ ਹੀ ਆ ਇਹਨਾਂ ਸਾਰਿਆਂ ਜੀਵਾਂ ਵਿੱਚ। ਸੋ ਆਤਮ ਨਿਤ ਪ੍ਰਕਾਸ਼ ਕਰੇ ਹੈ, ਉਹ ਜਿਹੜੀ ਆਤਮਾ ਹੈ ਉਹ ਆਤਮਾ ਹੀ ਨਿਤ ਹਮੇਸ਼ਾ ਹੀ ਜਿਹੜੀ ਆ ਪ੍ਰਕਾਸ਼, ਆਪਣਾ ਪ੍ਰਕਾਸ਼ ਦੇ ਕੇ ਸੱਤਾ ਦੇਣ ਰੂਪ ਚਾਨਣਾ ਦੇ ਕੇ ਕਰ ਰਿਹਾ ਹੈ। ਬ੍ਰਿਸ਼ਕ ਚੇਤਨ ਆ, ਜੜ ਚੇਤਨ ਇਕੱਠਾ ਹੀ ਆ, ਖਲੋਤੇ ਰਹਿਣ ਕਰਕੇ ਜੜ ਆ, ਪਰ ਤਾਕਤ ਹੋਣੇ ਕਰਕੇ ਚੇਤਨ ਆ, ਜਦੋਂ ਉਹਦੇ ਪੱਤੇ ਜੇ ਤੋੜ ਦਈਏ ਅਲੱਗ ਹੋ ਜਾਣ ਤਾਂ ਉਹ ਕਿਵੇਂ ਮੁਰਝਾ ਜਾਂਦੇ, ਉਹ 'ਚ ਚੇਤਨਾ ਚੇਤਨਤਾ ਖਤਮ ਹੋ ਜਾਂਦੀ, ਬ੍ਰਿਸ਼ ਨੂੰ ਕੱਟੀਏ ਉਹ ਸੁੱਕ ਜਾਂਦਾ, ਉਹਦੇ ਵਿੱਚ ਜਿਹੜੀ ਚੇਤਨਤਾ ਨਾ ਉਹ ਆਤਮਾ ਹੀ ਕਰ ਰਹੀ ਹੈ, ਪਰਮੇਸ਼ਰ ਦੀ ਸੱਤਾ ਹੀ ਕਰ ਰਹੀ, ਤਾਂ ਮੈਂ ਉਸ ਵਿੱਚ ਜਿਹੜੀ ਸੱਤ ਚੇਤਨ ਅਨੰਦ ਸਰੂਪ ਇੱਕ ਆਤਮਾ ਜਾਂ ਇੱਕ ਪਰਮਾਤਮਾ ਜੋ ਹੈ, ਸੋ ਆਤਮਾ ਉਹ ਹੀ ਪਰਮੇਸ਼ਰ ਦੀ ਹੰਸ ਆਤਮਾ ਹੀ ਨਿਤ ਹਮੇਸ਼ਾ ਪ੍ਰਕਾਸ਼ ਚਾਨਣ ਕਰ ਰਹੀ ਹੈ। ਤਾਂ ਬਿਨ ਜਾਨਤ ਸਿੰਧ ਸੋ ਲਾਗਤ, ਤਾਂ ਕਹੀਏ ਉਸ ਸੱਤ ਚੇਤਨ ਅਨੰਦ ਸਰੂਪ ਪਰਮਾਤਮਾ ਨੂੰ ਜਾਂ ਆਤਮਾ ਨੂੰ ਜਾਣਦ ਕਹੀਏ, ਜਾਣੇ ਤੋਂ ਬਿਨਾਂ ਬਗੈਰ, ਇਹ ਜਿਹੜਾ ਸੰਸਾਰ ਆ, ਸੰਸਾਰ ਹੈ ਨਾ ਸਿੰਧ ਸਮੁੰਦਰ ਵਾਂਗ ਬੜਾ ਡਰਾਉਣਾ ਭਿਆਨਕ ਡੂੰਘਾ ਲਾਗਤ ਲੱਗਦਾ ਹੈ, ਪ੍ਰਤੀਤ ਹੁੰਦਾ, ਅਥਵਾ ਵੀ ਆਪਣੇ ਆਪ ਤਾਲਾ ਬਹੁਤ ਕਠਿਨ ਆ, ਉਸ ਪਰਮਾਤਮਾ ਨੂੰ ਆਤਮ ਸਰੂਪ ਜਾਣਨ ਕਰਕੇ ਜਾਣਿਆ ਤਰਿਆ ਜਾ ਸਕਦਾ। ਜਿਹੜੀ ਆਤਮਾ ਹਮੇਸ਼ਾ ਸਭ ਨੂੰ ਪ੍ਰਕਾਸ਼ ਕਰ ਰਹੀ ਹੈ ਨਾ, ਉਹਦੇ ਬਿਨਾਂ ਉਹਦੇ ਤੋਂ ਜਾਣੇ ਤੋਂ ਬਿਨਾਂ ਇਹ ਸੰਸਾਰ ਸਮੁੰਦਰ ਬੜਾ ਭਿਆਨਕ ਡਰਾਉਣਾ ਲੱਗਦਾ ਹੈ, ਜਾਂ ਇਹ ਸੰਸਾਰ ਸਮੁੰਦਰ ਦੀ ਨਿਆਈ ਲੱਗਦਾ ਪ੍ਰਤੀਤ ਹੁੰਦਾ। ਜਾਨਤ ਗੋਪਦ ਤੁਲ ਧਰੇ ਹੈ, ਜਾਨਤ ਦੇ ਪਾਠ ਦੇ ਤੱਤੇ ਨੂੰ ਸਿਹਾਰੀ ਲਾ ਲੈਣੀ ਹੈ ਜੀ, ਠੀਕ ਹੈ ਜੀ। ਜਾਨਤ ਭਾਵ ਜੇ ਕੋਈ ਜਾਨਤ ਜਾਣ ਲਵੇ, ਹਾਂਜੀ, ਜੇ ਆਤਮ ਸਰੂਪ ਨੂੰ ਜਾਣ ਲਵੇ ਨਾ, ਜਾਣੇ ਤੇ ਜਾਣਨ ਕਰਕੇ ਇਹ ਮਨੁੱਖ ਜਿਹੜਾ ਵਾ, ਇਹ ਜੀਵ ਜਿਹੜਾ ਵਾ, ਜਿਹੜੀ ਗਾਂ ਹੈ ਨਾ, ਗਾਂ ਦਾ ਪਦ ਪੈਰ ਆ, ਪੈਰਾਂ ਦੀ ਪੈੜ ਵੱਤ ਤੁਸ਼ ਜਾਣ ਕੇ ਸੌਖਿਆਂ 'ਚ ਤਰ ਜਾਂਦਾ। ਜਿਵੇਂ ਗਾਂ ਦੇ ਖੁਰ ਵਾਲੀ ਥਾਂ 'ਚ ਪਾਣੀ ਭਰਿਆ ਹੋਵੇ ਨਾ, ਅਤੇ ਉਸ ਨੂੰ ਸੌਖਿਆ ਇੱਕ ਲਾਂਘ ਵਿੱਚ ਹੀ ਪਾਰ ਕਰ ਜਾਈਦਾ। ਤਿਵੇਂ ਜੇ ਆਤਮ ਸਰੂਪ ਨੂੰ ਜਾਣਿਆ ਜਾਵੇ, ਪਰਮਾਤਮਾ ਨੂੰ ਜਾਣਿਆ ਜਾਵੇ, ਇਹ ਜਿਹੜਾ ਸੰਸਾਰ ਸਮੁੰਦਰ ਦੀ ਨਿਆਈ ਲੱਗਦਾ, ਇਹ ਜਾਣਤ, ਇਹਨੂੰ ਜਾਣਦੇ ਹੀ ਆਤਮ ਸਰੂਪ ਨੂੰ ਗੋ ਪਦ, ਜਿਵੇਂ ਗਾਂ ਦੇ ਪਦ ਕਹੀਏ, ਪੈਰ ਖੁਰ ਵਾਲੇ ਥਾਂ 'ਤੇ ਪਾਣੀ ਭਰਿਆ ਹੁੰਦਾ, ਇੱਕ ਲਾਂਘ ਜੀ ਲੰਘ ਜਾਈਦਾ, ਉਹਦੇ ਤੁਲ ਸਮਾਨ ਹੀ ਥਰੇ ਹੈ, ਥਰਿਆ ਜਾਂਦਾ ਹੈ, ਤਰ ਜਾਈਦਾ ਹੈ, ਪਾਰ ਹੋ ਜਾਈਦਾ ਹੈ, ਠੀਕ ਹੈ ਜੀ। ਮਹਾਰਾਜ ਕਹਿੰਦੇ ਸਾਗਰ ਤਰਿਓ ਬਾਛਰ ਖੋਜ, ਮਹਾਰਾਜ ਦੇ ਬਚਨ ਆਉਂਦੇ, ਮਹਾਰਾਜ ਕਹਿੰਦੇ ਨਾ ਸਾਗਰ ਤਰਿਓ ਬਾਛਰ ਖੋਜ, ਇਹ ਸੰਸਾਰ ਸਮੁੰਦਰ ਇਵੇਂ ਤਰ ਜਾਈਦਾ ਜਿਵੇਂ ਬੱਛੇ ਦੇ ਖੋਜ ਗਈਏ, ਖੁਰ ਦੇ ਨਾਲ ਟੋਇਆ ਜਿਹਾ ਪੈ ਕੇ ਪਾਣੀ ਭਰ ਜਾਂਦਾ, ਝੱਟ ਲੰਘ ਜਾਈਦਾ, ਐਵੇਂ ਤਰ ਜਾਈਦਾ, ਗੁਰਬਾਣੀ 'ਚ ਵੀ ਆਉਂਦਾ। ਇਸੇ ਪ੍ਰਕਾਰ ਹੀ ਲਿਖਿਆ ਹੈ ਮਹਾਤਮਾ ਸੁੱਖਾ ਸਿੰਘ ਜੀ ਨੇ ਵੀ, ਜਿਸ ਆਤਮ ਸਰੂਪ ਨੂੰ ਜਾਣਦਿਆਂ ਹੀ ਗਊ ਦੇ ਚਰਨ ਦੇ ਖੁਰ ਜਿੱਥੇ ਲੱਗੇ ਆ ਅਤੇ ਉੱਥੇ ਪਾਣੀ ਭਰਿਆ, ਉਹਦੇ ਤੁਲ ਸਮਾਨ ਹੀ ਇਹ ਸੰਸਾਰ ਸਮੁੰਦਰ ਤੋਂ ਤਰੇ ਤਰ ਜਾਈਦਾ ਹੈ। ਬੰਦਤ ਤਾਹੇ ਸਦਾ ਸੁਖ ਦੇਵ, ਕਵੀ ਸੁਖਦੇਵ ਭਾਵ ਸੁੱਖਾ ਸਿੰਘ, ਦੇਵ ਦਾ ਅਰਥੀ ਪਰਮੇਸ਼ਰ, ਸਿੰਘ ਦਾ ਅਰਥੀ ਪਰਮੇਸ਼ਰ, ਇਹ ਤੇ ਪੰਡਤਾਂ ਦੀ ਖਾਰ ਕਰਕੇ ਦੇਵ ਨਾਮ ਲਾਇਆ ਸੀ, ਉਂਝ ਸਿੰਘ ਹੀ ਸੀ, ਸੁੱਖਾ ਸਿੰਘ ਕਹਿ ਲਓ ਇੱਥੇ ਜਾਂ ਦੇਵ ਕਹਿ ਲਓ। ਕਹਿੰਦੇ ਕਵੀ ਸੁਖਦੇਵ ਸਿੰਘ ਜੀ ਕਥਨ ਕਰਦੇ ਆ ਕਿ ਮੈਂ ਉਸ ਸਮਰੱਥ ਪਰਮਾਤਮਾ ਨੂੰ ਹਮੇਸ਼ਾ ਹੀ ਜਿਹੜਾ ਨਾ ਸਦਾ ਕਹੀਏ ਹਮੇਸ਼ਾ ਹੀ ਬੰਦਿਤ ਨਮਸਕਾਰ ਕਰਦਾ ਹਾਂ। ਕਿਹਨੂੰ? ਜੋ ਬ੍ਰਹਮ ਸਦਾ ਸਭ ਹੂੰ ਤੇ ਪਰੇ ਹੈ, ਜੋ ਕਹੀਏ ਜਿਹੜਾ ਬ੍ਰਹਮ ਵਿਆਪਕ ਪਰਮਾਤਮਾ ਆਤਮਾ ਵਾਹਿਗੁਰੂ ਸਦਾ ਹੀ ਸਦੀਵ ਕਾਲ ਹਮੇਸ਼ਾ ਵਾਸਤੇ ਰਹਿਣ ਵਾਲਾ ਹੈ, ਜਿਹੜਾ ਕਦੇ ਨਾਸ ਨਹੀਂ ਹੁੰਦਾ, ਜੋ ਸਤ ਸਰੂਪ ਹੈ, ਸਭ ਹੂੰ ਤੇ ਪਰੇ ਹੈ, ਅਤੇ ਜਿਹੜਾ ਸਾਰਿਆਂ ਤੋਂ ਹੀ ਪਰੇ, ਸਭ ਕੇ ਮੱਧ ਅਲਿਪਤ ਹੋ ਰਹੇ, ਸਾਰਿਆਂ ਦੇ ਵਿੱਚ ਵੀ ਆ, ਵੱਖਰਾ ਵੀ ਰਹਿੰਦਾ ਆ, ਅਤੇ ਨਾਲ ਹੀ ਜੋ ਮਨ ਦੀ ਅਗਮਤਾ ਤੋਂ ਪਰੇ ਹੈ, ਬੁੱਧੀ ਦੀ ਅਗਮਤਾ ਤੋਂ ਪਰੇ, ਭਾਵ ਅਗਮ ਗੋਚਰ ਆ, ਉਸ ਤੋਂ ਮੈਂ ਸਦਾ ਹੀ ਕਹਿੰਦੇ ਬਲਹਾਰ ਜਾਣਾ ਉਸ ਤਾਹੇ ਕਈ ਉਸ ਪਰਮੇਸ਼ਰ ਨੂੰ, ਜੋ ਆਤਮਾ ਰੂਪ ਹੋ ਕੇ ਵਿਆਪਕ ਹੋ ਰਿਹਾ ਨੂੰ ਮੈਂ ਬੰਦਤ ਨਮਸਕਾਰ ਕਰਦਾ ਹਾਂ ਜੀ। ਦੋਹਰਾ ਬਿਆਸ ਮਥਨ ਕਰ ਵੇਦ ਸਭ, ਅੱਗੇ ਦੋਹਰੇ 'ਚ ਲਿਖਦੇ ਵਿਆਸ ਰਿਸ਼ੀ ਜੀ ਨੇ, ਵੇਦ ਵਿਆਸ ਜੋ ਸਨ, ਇਹ ਰਿਸ਼ੀ ਦਾ ਨਾਮ ਆ ਵੇਦ ਵਿਆਸ, ਜਿਹੜੇ ਪਰਾਸਰ ਰਿਸ਼ੀ ਦਾ ਪੁੱਤਰ ਹੋਇਆ, ਅਤੇ ਸੱਤ ਸਿਉਧਰ ਮਾਤਾ ਦੀ ਨਾਮ ਸੀ, ਉਹਦੀ ਗਰਭ ਤੋਂ ਪੈਦਾ ਹੋਏ। ਵੇਦ ਵਿਆਸ ਜੀ ਦਾ ਰੰਗ ਬੜਾ ਹੀ ਕਾਲਾ ਸੀ, ਤਾਂ ਹੀ ਇਹਨਾਂ ਦਾ ਨਾਮ ਕ੍ਰਿਸ਼ਨ ਵੀ ਪਿਆ ਹੋਇਆ। ਜਮੁਨਾ ਦੇ ਟਾਪੂ ਵਿੱਚ ਜਨਮ ਹੋਣ ਕਰਕੇ ਅਤੇ ਇਹਨਾਂ ਦਾ ਦਵੈਪਾਇਣ ਨਾਮ ਹੋ ਗਿਆ। ਫਿਰ ਵੇਦਾਂ ਦੀ ਵੰਡ ਸ਼ਾਸਤਰਾਂ ਰਾਹੀਂ ਜਦੋਂ ਹੋਈ ਹੈ, ਫਿਰ ਪੁਰਾਣਾਂ ਦੀ ਕਥਾ ਦਾ ਵਿਸਥਾਰ ਕਰਨ ਕਰਕੇ ਬੜਾ ਇਹਨਾਂ ਵਿਸਥਾਰ ਕੀਤਾ ਵੇਦ ਵਿਆਸ ਜੀ ਨੇ, ਪੁਰਾਣ ਲਿਖੇ, ਅਤੇ ਕਰਤਾ ਬਣੇ 18 ਪੁਰਾਣਾਂ ਦੇ, ਇਹਨਾਂ ਦਾ ਨਾਮ ਵਿਆਸ ਪ੍ਰਸਿੱਧ ਹੋਇਆ। ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਹੈ, ਸਨਾਤਨ ਮਤ ਦੇ ਵੇਦ ਵਿਆਸ ਇਹ ਲਿਖੀ ਜੀ। ਇਹ ਬਹੁਤ ਵੱਡਾ ਕਵੀ ਹੋਇਆ, ਨਾਲ ਇਹਨਾਂ ਨੇ ਛੇ ਸ਼ਾਸਤਰਾਂ ਵਿੱਚ ਵਿਦਾਂਤ ਦਰਸ਼ਨ ਇੱਕ ਰਚਿਆ, ਬ੍ਰਹਮ ਸੂਤਰ ਲਿਖਿਆ ਹੈ। ਹਾਂਜੀ, ਅਤੇ ਉਹ ਬ੍ਰਹਮ ਸੂਤਰ ਵਿੱਚ ਇਹਨਾਂ ਨੇ ਕੁਝ ਗਿਣਤੀ ਦੇ ਸਲੋਕ ਲਿਖੇ ਆ, ਤਰ੍ਹਾਂ ਤਰ੍ਹਾਂ ਦੀ ਉਹ ਦੱਸਦੇ ਆ। ਕੋਈ ਕਹਿੰਦਾ ਵੀ ਇਹਨੇ ਲਿਖੇ ਆ, ਕੋਈ ਕਹਿੰਦਾ ਇਹਨੇ ਲਿਖੇ ਆ, ਦਰਸ਼ਨ ਕੀਤੇ ਮਹਾਤੜ ਨੇ। ਜੇ ਦੱਸਿਆ ਨਾ ਵਿਦਾਂਤ ਦਰਸ਼ਨ ਜਿਹੜਾ ਬ੍ਰਹਮ ਸੂਤਰ ਆ, ਵਿਦਾਂਤ ਦਰਸ਼ਨ ਕਹਿ ਲਓ, ਬ੍ਰਹਮ ਸੂਤਰ ਕਹਿ ਲਓ, ਅਤੇ ਅਧਿਆਏ ਦੇ 4 ਕੀ ਆ ਵਿੱਚ ਪਾਦ ਆ। ਪਹਿਲਾ ਪਾਦ ਇਹਦਾ ਸ਼ੁਰੂ ਹੁੰਦਾ, ਅਥਾਤੋ ਬ੍ਰਹਮ ਜਗਿਆਸਾ ਜਨਮਾਦਿਅਸ ਯਤ ਹੈ। ਇਸ ਤਰ੍ਹਾਂ ਉਹ ਸ਼ੁਰੂ ਹੁੰਦਾ ਹੈ ਪਹਿਲਾ ਹੀ ਸੂਤਰ। ਅਤੇ ਸੋ ਰੋ ਵਿਚਾਰ ਵੀ ਇਹ ਵੇਦ ਵਿਆਸ ਜੀ ਹੈ, ਜਿਨ੍ਹਾਂ ਨੇ ਨਾ ਵੇਦਾਂ ਦੇ ਸਾਰ ਸਿਧਾਂਤ ਨੂੰ ਲਿਖਿਆ। ਆਓ ਆਪਾਂ ਵਿਆਸ ਮਥਨ ਕਰ ਵੇਦ ਸਭ। ਵੇਦ ਵਿਆਸ ਜੀ ਨੇ ਸਾਰੇ ਜਿਹੜੇ ਵੇਦ ਹਨ ਉਹਨਾਂ ਦਾ ਮਥਨ ਕਹੀਏ, ਵਿਚਾਰ ਕਰਕੇ ਜੋ ਸੂਤਰ ਕੱਢੇ, ਸੂਤਰ ਜੋ ਕਾਢੇ ਸਾਰ, ਜੋ ਸੂਤਰ ਸਾਰ ਕਹੀਏ, ਸ੍ਰੇਸ਼ਟ ਸ੍ਰੇਸ਼ਟ ਕੱਢੇ। ਸੂਤਰ ਕਿਹਨੂੰ ਕਹੀਦਾ? ਸੂਤਰ ਕਿਹਾ ਜਾਂਦਾ ਸੰਖੇਪ ਬਚਨ, ਬਹੁਤ ਅਰਥ ਭਾਵਾਂ ਨੂੰ ਪ੍ਰਗਟ ਕਰਨ ਵਾਲਾ, ਥੋੜ੍ਹੇ ਸ਼ਬਦਾਂ ਵਿੱਚ ਕਿਹਾ ਹੋਇਆ ਵਾਕ ਕਿ ਸ਼ੰਦਾਬੰਦੀ 'ਚ ਕੀਤਾ ਜਾਵੇ। ਜੇ ਦੱਸਿਆ ਨਾ ਬ੍ਰਹਮ ਜਗਿਆਸਾ, ਬ੍ਰਹਮ ਸੂਤਰ ਵਿਦਾਂਤ ਦਰਸ਼ਨ ਤੁਸੀਂ ਵੇਖੋ, ਨਿੱਕੇ ਨਿੱਕੇ ਦੋ ਦੋ ਸ਼ਬਦ ਆ ਅਤੇ ਕਿੰਨੇ ਕਿੰਨੇ ਅਰਥ ਕੀਤੇ। ਮਤਲਬ ਆਪਾਂ ਕਹਿ ਲੈਣੀ ਅੱਜ ਵੀ ਤੁਹਾਨੂੰ ਸੂਤਰ ਰੂਪ 'ਚ ਦੱਸਿਆ ਜਾਊ, ਪਰ ਥੋੜ੍ਹੇ ਸ਼ਬਦ ਦੱਸਿਆ ਜਾਊਗਾ, ਇਹਦਾ ਸਿਧਾਂਤ ਇਹਦਾ ਨਿਚੋੜ ਬੜਾ ਵੱਡਾ ਹੋਊਗਾ। ਉਹਨੂੰ ਸੂਤਰ ਕਿਹਾ ਜਾਂਦਾ ਵਾ, ਭਾਵ ਸੰਖੇਪ ਬਚਨ, ਜਿਵੇਂ ਗੁਰਬਾਣੀ ਦੇ ਬਚਨ ਆ ਨਾ, ਇਹ ਸੂਤਰ ਆ, ਇਹ ਕੋਈ ਵਿਸਥਾਰ ਨਹੀਂ ਆ। ਬਸ ਮਹਾਰਾਜ ਨੇ ਥੋੜ੍ਹਾ ਥੋੜ੍ਹਾ ਲਿਖਿਆ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਹੁਣ ਚਿੱਤ ਲਾਉਂਦਿਆਂ ਭਾਵੇਂ ਸਾਰੀ ਉਮਰ ਹੀ ਬੀਤ ਜਾਵੇ, ਇਹਦਾ ਵਿਸਥਾਰ ਨਹੀਂ ਹੋ ਸਕਦਾ। ਇਹ ਸਤਿਗੁਰੂ ਮਹਾਰਾਜ ਨੇ ਕਿਹਾ ਭਾਈ ਗੁਰਬਿਨ ਭਗਤ ਨਾ ਹੋਏ, ਗਿਆਨੀ ਗੁਰਬਿਨ ਭਗਤ ਨਾ ਹੋਏ, ਗੁਰੂ ਦੇ ਬਿਨਾਂ ਭਗਤੀ ਨਹੀਂ ਹੋ ਜਾਂਦੀ। ਇਹ ਮਹਾਰਾਜ ਨੇ ਸੂਤਰ ਰੂਪ ਵਿੱਚ ਕਿਹਾ, ਅੱਗੇ ਵਿਚਾਰੋ ਵਿਸਥਾਰ ਕਰੋ ਕਿੰਨਾ ਬਣਦਾ। ਸੋ ਰੋ ਵਿਚਾਰ ਵਿਆਸ ਮਥਨ ਕਰ ਵੇਦ ਸਭ। ਵੇਦ ਵਿਆਸ ਜੀ ਨੇ ਸਾਰੇ ਵੇਦਾਂ ਨੂੰ ਮਥਨ ਕਹੀਏ, ਵਿਚਾਰ ਕਰਕੇ ਸੂਤਰ ਜੋ ਕਾਢੇ ਸਾਰ, ਜਿਹੜੇ ਸਾਰ ਸਿਧਾਂਤ ਰੂਪ, ਸਿੱਟਾ ਰੂਪ, ਨਿਚੋੜ ਰੂਪ, ਸ੍ਰੇਸ਼ਟ ਸ੍ਰੇਸ਼ਟ ਸੂਤਰ ਕੱਢੇ ਹੈ, ਕੱਢੇ ਸਨ ਜਾਂ ਕੱਢੇ ਹਨ। ਸ੍ਰੀ ਗੁਰਸ਼ੰਕਰ ਦੇਵ ਜੂ ਜੇ ਕਹਿੰਦੇ ਸ੍ਰੀ ਜਿਹੜੇ ਸੋਭਾ ਵਾਲੇ ਹੈ ਨਾ, ਸੋਭਾ ਮਾਣ ਗੁਰੂ ਕਹੀਏ ਜੋ ਸਾਰਿਆਂ ਕਰਕੇ ਪੂਜਨੀ ਗਿਆ, ਹਾਂਜੀ, ਉਹ ਕੌਣ? ਸ਼ੰਕਰ ਦੇਵ, ਸ਼ੰਕਰਾਚਾਰੀਆ ਜੀ। ਸ਼ੰਕਰ ਦੇਵ ਜੂ, ਸ਼ੰਕਰ ਦੇਵ ਜੂ ਕਹੀਏ ਜੀ, ਸ਼ੰਕਰ ਦੇਵ ਜੀ ਨੇ, ਸ਼ੰਕਰਾਚਾਰੀਆ ਜੀ ਨੇ ਕਰਿਓ ਬਹੁਤ ਵਿਸਥਾਰ ਉਹਨਾਂ ਸੂਤਰਾਂ ਦਾ, ਜਿਹੜਾ ਬਹੁਤ ਵਿਸਥਾਰ ਕੀਤਾ, ਆਹ ਵਿਖਿਆਣ ਕਰਕੇ ਬਹੁਤ ਪ੍ਰਚਾਰ ਕੀਤਾ। ਵਿਚਾਰ ਸਾਗਰ 'ਚ ਵੀ ਆਉਂਦਾ, ਨਿਸ਼ਚਲ ਦਾਸ ਜੀ ਨੇ ਜਿਹੜਾ ਲਿਖਿਆ ਹੈ ਵਿਚਾਰ ਚੰਦਰ ਰੋਧੇ, ਮਤਲਬ ਵਿਦਵਾਨਾਂ ਵਿੱਚ ਚਰਚਾ ਮਹਾਂਪੁਰਸ਼ਾਂ ਗਿਆਨੀਆਂ 'ਚ ਵੀ ਜੇ ਪੜ੍ਹਨਾ ਹੈ ਕੋਈ ਟੀਕਾ ਤਾਂ ਉਹ ਸ਼੍ਰੀ ਸ਼ੰਕਰਾਚਾਰੀਆ ਜੀ ਦਾ ਪੜ੍ਹਿਆ ਜਾਏ, ਉਹਨੇ ਹੀ ਸਹੀ ਲਿਖਿਆ, ਬਾਕੀਆਂ ਨੇ ਜਿਹੜਾ ਹੈ ਨਾ ਉਹ ਕੁਝ ਕੁਝ ਸੁਣਿਆ ਗਿਆ ਜਾਂ ਕੁਝ ਕੁਝ ਆਪਣੇ ਪੱਲਿਓਂ ਲਾ ਕੇ ਲਿਖ ਲੁਖ ਦਿੱਤਾ। ਪੂਰੀ ਵਿਚਾਰ ਜਿਹੜੀ ਸਹੀ ਉਹ ਸ਼ੰਕਰਾਚਾਰੀਆ ਜੀ ਨੇ ਲਿਖੀ ਹੈ। ਇਸ ਤਰ੍ਹਾਂ ਦਾ ਕਹਿਣਾ ਵਿਚਾਰ ਸਾਗਰ 'ਚ ਆਉਂਦਾ ਉੱਥੇ। ਸੋ ਸ਼ੰਕਰਾਚਾਰੀਆ ਜੀ ਕੌਣ ਹੋਏ ਆ, ਇਹਨਾਂ ਬਾਰੇ ਥੋੜ੍ਹਾ ਜਿਹਾ ਇਵੇਂ ਦੱਸਦੇ ਆ ਵੀ ਹਿੰਦੂ ਜਿਹੜੇ ਲੋਕ ਆ ਨਾ ਸਨਾਤਨ ਮਤੀਏ, ਹਿੰਦੂ ਸ਼ੰਕਰਾਚਾਰੀਆ ਜੀ ਨੂੰ ਸ਼ਿਵਜੀ ਦਾ ਅਵਤਾਰ ਮੰਨਦੇ ਆ ਵੀ ਸ਼ਿਵਜੀ ਦਾ ਅਵਤਾਰ ਹੋਇਆ ਹੈ। ਤੇ ਸ਼ੰਕਰਾਚਾਰੀਆ ਜੀ ਉਹ ਦੱਸਿਆ ਵਿਚਾਰ ਸਾਗਰ ਦੇ ਅੰਡ ਦੇ ਵਿੱਚ ਸ਼ੰਕਰਾਚਾਰੀਆ ਜੀ ਕਿਹਦੇ ਅਵਤਾਰ ਹੈ। ਇਹ ਕੋਚੀਨ ਹੈ ਜਿਹੜਾ ਕੇਰਲਾ ਵਿੱਚ ਆ, ਉੱਥੇ ਕਾਲਪੀ ਪਿੰਡ ਵਿੱਚ ਸੰਮਤ 788 846 ਤੇ ਸੰਨ 788 ਵਿੱਚ ਸ਼ਿਵ ਗੁਰੂ ਬ੍ਰਾਹਮਣ ਦੇ ਘਰ ਮਾਤਾ ਵਸ਼ਿਸ਼ਠਾ ਦੀ ਕੁੱਖੋਂ ਸ਼ੰਕਰਾਚਾਰੀਆ ਜੀ ਦਾ ਜਨਮ ਹੋਇਆ। ਆਪ ਜੀ ਨੇ ਜਿਹੜੇ ਛੇ ਸ਼ਾਸਤਰ ਆ ਵੇਦ, ਵੇਦਾਂ ਦੇ ਅੰਗ ਚੰਗੀ ਤਰ੍ਹਾਂ ਪੜ੍ਹ ਕੇ ਤੇ ਗੋਬਿੰਦ ਸਵਾਮੀ ਤੋਂ ਸੰਨਿਆਸ ਧਾਰਨ ਕੀਤਾ ਸੀ। ਕੌਂਸੀ ਵਿੱਚ ਆਸਣ ਜਮਾ ਕੇ ਫਿਰ ਅਦਵੈਤ ਮਤ ਆਤਮ ਗਿਆਨੀ ਬਣੇ, ਬਹੁਤ ਪ੍ਰਚਾਰ ਕੀਤਾ। ਆਪ ਜੀ ਦੀ ਬੜੀ ਤਿੱਖੀ ਬੁੱਧੀ ਸੀ, ਤਿੱਖੀ ਬੁੱਧੀ ਹੋਣੇ ਕਰਕੇ ਵਿਦਿਆ ਦੇ ਬਲ ਨਾਲ ਬਹੁਤ ਵਿਦਿਆਰਥੀ ਆਪਣੇ ਵੱਲ ਖਿੱਚ ਲਏ, ਜਿੱਥੇ ਗੋਣਿਆ ਉੱਥੇ ਦੇ ਵਿਦਿਆਰਥੀ ਆਉਣੇ ਹੀ ਆ। ਫਿਰ ਮਗਧ ਦੀ ਜਿਹੜੀ ਰਾਜਧਾਨੀ ਹੈ ਨਾ ਮਹਿਕਮਤੀ ਦੇ ਪ੍ਰਧਾਨ ਅਤੇ ਲੋਕ ਪ੍ਰਸਿੱਧ ਪੰਡਿਤ ਮੰਡਨ ਮਿਸ਼ਰ ਅਤੇ ਉਸ ਦੀ ਜਿਹੜੀ ਅਦੁੱਤੀ ਪੰਡਤਾ ਇਸਤਰੀ ਭਾਰਤੀ ਨੂੰ ਸ਼ਾਸਤਰਾਂ ਦੇ ਅਰਥ ਵਿੱਚ ਜਿੱਤਣ ਕਰਕੇ ਸ਼ੰਕਰ ਦੀ ਸ਼ੌਹਰਤ ਭਾਰਤ 'ਚ ਬੜੀ ਫੈਲ ਗਈ, ਇਹਨਾਂ ਨੂੰ ਜਿੱਤ ਲਿਆ ਸੀ। ਅਦੁੱਤੀ ਪੰਡਤਾ ਪੰਡਿਤ ਮੰਡਨ ਮਿਸ਼ਰ ਦੀ ਘਰਵਾਲੀ, ਇਹਨਾਂ ਨੂੰ ਜਦੋਂ ਜਿੱਤ ਲਿਆ ਬੜਾ ਜਸ ਫੈਲ ਗਿਆ। ਮੰਡਣ ਅਤੇ ਭਾਰਤੀ ਦੋਵੇਂ ਸ਼ੰਕਰ ਦੇ ਚੇਲੇ ਹੋ ਗਏ। ਇਹ ਦੋਵੇਂ ਵਿਦਵਾਨ ਬੜੇ ਤਗੜੇ ਸੀ, ਸੰਨਿਆਸ ਧਾਰ ਕੇ ਅਦਵੈਤ ਮਤ ਦਾ ਪ੍ਰਚਾਰ ਕਰਦੇ ਰਹੇ ਦੋਨੋਂ ਪਤੀ ਪਤਨੀ। ਫਿਰ ਸ਼ੰਕਰ ਜੀ ਨੇ ਕਈ ਥਾਂ ਅਨੇਕ ਵਿਦਵਾਨਾਂ ਉੱਪਰ ਫਤਿਹ ਪਾਈ ਸੀ। ਬਹੁਤ ਜਿਹੜਾ ਬੋਧ ਧਰਮ ਆ ਉਹਨੂੰ ਭਾਰੀ ਇਹਨੇ ਸਕਸ਼ਟ ਦਿੱਤੀ, ਜਿਸਦਾ ਜ਼ਿਕਰ ਸ਼ੰਕਰ ਦਿਗ ਵਿਜੈ ਵਿੱਚ ਮਾਧਵਾਚਾਰੀਆ ਜਿਹੜਾ ਰਿਹੀ ਹੈ ਨਾ ਪ੍ਰਚਾਰਕ, ਜਿਹਨੇ ਗ੍ਰੰਥ ਲਿਖਿਆ ਮਾਧਵਾਚਾਰੀਆ ਨੇ ਸ਼ੰਕਰ ਦਿਗ ਵਿਜੈ, ਉਹਦੇ ਵਿੱਚ ਲਿਖਿਆ। ਸ਼ੰਕਰਾਚਾਰੀਆ ਨੇ ਕਈ ਆਸ਼ਰਮ ਵੀ ਬਣਾਏ, ਮੱਠ ਬਣਾਏ, ਜਿਨ੍ਹਾਂ ਵਿੱਚ ਸਭ ਤੋਂ ਪ੍ਰਸਿੱਧ ਸ਼੍ਰਿੰਗੇਰੀ ਮੱਠ ਹੈ। ਇਹ ਮੈਸੂਰ ਰਾਜ ਦੇ ਜ਼ਿਲ੍ਹੇ ਵਿੱਚ ਕਦੂਰ ਵਿੱਚ ਤੁੰਗਭਦਰਾ ਦੇ ਕਿਨਾਰੇ ਸ਼੍ਰਿੰਗੇਰੀ ਦੇ ਪ੍ਰਸਿੱਧ ਅਸਥਾਨ। ਇਸ ਥਾਂ ਆਪਣੇ ਲਾਇਕ ਚੇਲੇ ਮੰਡ ਨੂੰ ਜੋ ਉਸ ਇਸ ਵੇਲੇ ਸ੍ਰੇਸ਼ਰਾਚਾਰੀਆ ਕਰਕੇ ਪ੍ਰਸਿੱਧ ਸੀ ਮੰਤਰ ਸਥਾਪਨ ਕੀਤਾ ਆਪਣੇ ਥਾਂ ਇਹਨਾਂ ਨੇ, ਕਿਹਨੂੰ ਆਪਣਾ ਚੇਲਾ ਮੰਡ ਸ੍ਰੇਸ਼ਰਾਚਾਰੀਆ ਕਰਕੇ ਜਿਹਦਾ ਨਾਮ ਪ੍ਰਸਿੱਧ ਹੈ। ਸ਼ੰਕਰਾਚਾਰੀ ਨੇ ਵਿਦਾਂਤ ਦੇ ਵਿਦਾਂਤ ਸੂਤਰ ਉਪਨਿਸ਼ਦਾਂ ਗੀਤਾ ਉੱਪਰ ਉੱਤਮ ਜਿਹੜੇ ਭਾਸ਼ ਲਿਖੇ ਤਾਂ ਸੌਖੇ ਕਰਕੇ ਆਮ ਭਾਸ਼ਾ ਵਿੱਚ ਲਿਖੇ, ਬੜੀ ਵੱਡੀ ਸੇਵਾ ਕੀਤੀ ਹੈ। ਅੱਜ ਉਹਨਾਂ ਦੇ ਪੜ੍ਹੇ ਹੋਏ ਵਿਦਵਾਨ ਉਹਨਾਂ ਨੇ ਆਪਣੀ ਮਤ ਨਾਲ ਗ੍ਰੰਥ ਲਿਖੇ ਆਪਾਂ ਪੜ੍ਹ ਰਹੇ ਹਾਂ, ਨਹੀਂ ਸਮਝ ਨਹੀਂ ਸੀ ਪੈਣੀ ਕੋਈ ਗਿਆਨ ਨਹੀਂ ਸੀ ਹੋਣਾ। ਸ਼ੰਕਰ ਜੀ ਅਸਾਮ ਦੇਸ਼ ਦੀ ਯਾਤਰਾ ਵਿੱਚ ਰੋਗੀ ਹੋ ਗਏ ਸਨ। 32 ਕੁ ਸਾਲ ਦੀ ਉਮਰ ਵਿੱਚ ਹੀ ਕੇਦਾਰਨਾਥ ਪਾਸ 820 ਜਿਹੜੀ ਹੈ ਨਾ ਵਿੱਚ ਸਰੀਰ 'ਤੇ ਆ ਗਏ ਸੀ, ਭਾਵ 778 ਸਾਲ 'ਚ ਪੈਦਾ ਹੋਏ, 820 ਸਾਲ 'ਚ ਸਰੀਰ ਛੱਡ ਗਏ ਸਨ। ਅਤੇ ਇਹਨਾਂ ਨੂੰ ਸ਼ਿਵਜੀ ਦਾ ਅਵਤਾਰ ਮੰਨਿਆ ਜਾਂਦਾ। ਉਹ ਆਪਾਂ ਤੁਹਾਨੂੰ ਤਾਂ ਦੱਸ ਦਿੱਤਾ, ਕੋਈ ਪੁੱਛ ਲਿਆ ਗੁਰਸ਼ੰਕਰ ਆਚਾਰੀਆ ਕੌਣ ਹੋਇਆ ਵਾ, ਵੇਦ ਵਿਆਸ ਕੌਣ ਹੋਇਆ, ਜਿੰਨਾ ਕੁ ਪਤਾ ਜਿੰਨਾ ਕੁ ਲੱਭਿਆ ਉਹ ਆਪਾਂ ਆਪ ਜੀ ਨੂੰ ਦੱਸਿਆ। ਇੱਥੇ ਆਪਾਂ ਦੋ ਦੌਰੇ ਹੋ ਚੁੱਕੇ, ਦੋਹਰਾ ਸਜਾ ਚੁੱਕਾ, ਦੋਹਰਾ ਤਿੰਨ ਗ੍ਰੰਥਨ ਕੋ ਸਮਝਤ ਤੇ ਤਿੰਨ ਗ੍ਰੰਥਨ ਕੋ ਸਮਝਤ ਮਤ ਤਿੰਨ ਕਹੀਏ। ਜਿਹੜੇ ਗੁਰੂ ਸ਼ੰਕਰਾਚਾਰੀ ਨੇ ਵਿਸਥਾਰ ਕੀਤਾ ਨਾ ਉਹਨਾਂ ਵਿਖਿਆਣ ਰੂਪ ਤਿੰਨ ਕਹੀਏ, ਉਹਨਾਂ ਵਿਖਿਆਣ ਰੂਪ ਵਿਸਥਾਰ ਵਾਲੇ ਜਿਹੜੇ ਗ੍ਰੰਥ ਆ ਨਾ ਉਹਨਾਂ ਦੇ ਕੋ ਕਹੀਏ ਉਹਨਾਂ ਦੇ ਮਤ ਜਿਹੜਾ ਤਾਤ ਪਰ ਰਹੱਸਿਆ ਜੋਦਾ ਰਹੱਸਿਆ ਜੋਦਾ ਭੇਦ ਆ ਜੋ ਉਹਦੇ ਵਿੱਚ ਦੱਸਿਆ ਗਿਆ ਤਾਤ ਸਿਧਾਂਤ ਉਸ ਨੂੰ ਸਮਝ ਕਰਕੇ ਭਾਵ ਉਹਨਾਂ ਦੇ ਸਾਰ ਸਿਧਾਂਤ ਨੂੰ ਵਿਚਾਰ ਕਰਕੇ ਹੀਏ ਧਾਰ ਪਰ ਉਪਕਾਰ ਅਤੇ ਹੀ ਹਿਰਦੇ ਵਿੱਚ ਪਰ ਪਰਾਇਆ ਦੇ ਉੱਪਰ ਉਪਕਾਰ ਕਰਨ ਲਈ ਦੂਜਿਆਂ ਦੇ ਭਲੇ ਵਾਸਤੇ ਖਿਆਲ ਧਾਰ ਕਹੀਏ ਧਾਰਨ ਕਰਕੇ ਜਿਹੜੇ ਲਿਖੇ ਆ ਨਾ ਸ਼ੰਕਰਾਚਾਰਜ ਨੇ ਵਿਸਥਾਰ ਨਾਲ ਗ੍ਰੰਥ ਕਹਿੰਦੇ ਉਹਨਾਂ ਨੂੰ ਗ੍ਰੰਥਾਂ ਦਾ ਆਪਣੇ ਉਹਨਾਂ ਦੇ ਮਤ ਨੂੰ ਸਿਧਾਂਤ ਨੂੰ ਸਮਝ ਕੇ ਰਸ ਨੂੰ ਸਮਝ ਕੇ ਤੇ ਆਪਣੇ ਹਿਰਦੇ ਵਿੱਚ ਪਰ ਉਪਕਾਰ ਧਾਰ ਕੇ ਭਾਖਾ ਕਰ ਸੁਖਦੇਵ ਕਾਵ ਕਾਵ ਕਵੀ ਜੋ ਸੁਖਦੇਵ ਸਿੰਘ ਜੀ ਹੈ ਜਾਂ ਸੁਖਾ ਸਿੰਘ ਜੀ ਕਥਨ ਕਰਦੇ ਆ ਕਿ ਮੈਂ ਭਾਖਾ ਜਿਹੜੀ ਆਮ ਭਾਸ਼ਾ ਨਾ ਆਮ ਬੋਲੀ ਆਮ ਬੋਲ ਚਾਲ ਜਿਹਦੇ ਵਿੱਚ ਸਮਝ ਪੈ ਸਕੇ ਸੌਖੇ ਢੰਗ ਨਾਲ ਉਹ ਸੌਖੇ ਢੰਗ ਨਾਲ ਆਮ ਬੋਲੀ ਵਿੱਚ ਕਰਕੇ ਰਚਿਓ ਗ੍ਰੰਥ ਅਤਚਾਰ ਇਹ ਜਿਹੜਾ ਅਧਿਆਤਮ ਪ੍ਰਕਾਸ਼ ਨਾਮੇ ਗ੍ਰੰਥ ਆ ਆਤ ਕਹੀਏ ਅਤਿਅੰਤ ਬਹੁਤ ਚਾਰ ਕਹੀਏ ਸੁੰਦਰ ਰਚਿਓ ਰਚਨਾ ਕੀਤਾ ਆਮ ਭਾਸ਼ਾ ਕਰਕੇ ਸੁਖਦੇਵ ਸਿੰਘ ਜੀ ਕਹਿੰਦੇ ਆ ਵੀ ਅਤਚਾਰ ਬਹੁਤ ਹੀ ਨਾ ਅਤਿਅੰਤ ਹੀ ਚਾਰ ਸੁੰਦਰਤਾ ਦੇ ਨਾਲ ਅਧਿਆਤਮ ਪ੍ਰਕਾਸ਼ ਗ੍ਰੰਥ ਮੈਂ ਰਚਿਆ ਵਾ ਵਿਦਵਾਨੋ ਵਿਦਿਆਰਥੀਓ ਤੁਹਾਡੇ ਭਲੇ ਵਾਸਤੇ ਹੀ ਇਹਨਾਂ ਨੂੰ ਕੋਈ ਸਮਝ ਪੈ ਜੇ ਕਿੱਥੇ ਵਿਚਾਰੇ ਜਾਂਦੇ ਫਿਰਨਗੇ ਦੋਹਰਾ ਜੈਸੇ ਰੱਬ ਕੇ ਤੇਜ ਦੇ ਜੈਸੇ ਜਿਸ ਪ੍ਰਕਾਰ ਰੱਬ ਕਹੀਦਾ ਸੂਰਜ ਨੂੰ ਸੂਰਜ ਦੇ ਤੇਜ ਤੇ ਅਪ੍ਰਕਾਸ਼ ਦੇ ਪ੍ਰਕਾਸ਼ ਦੇ ਪ੍ਰਕਾਸ਼ ਕਰਕੇ ਪ੍ਰਕਾਸ਼ ਨਾਲ ਤੇਜ ਨਾ ਪ੍ਰਕਾਸ਼ ਜਿਸ ਤਰ੍ਹਾਂ ਸੂਰਜ ਦੇ ਪ੍ਰਕਾਸ਼ ਨਾਲ ਅੰਧਕਾਰ ਮਿਟ ਜਾਏ ਰਾਤ ਦਾ ਜਿਹੜਾ ਹਨੇਰਾ ਨਾ ਉਹ ਮਿਟ ਜਾਏ ਮਿਟ ਜਾਂਦਾ ਅਧਿਆਤਮ ਪ੍ਰਕਾਸ਼ ਦੇ ਤੇਵੇਂ ਹੀ ਭਾਈ ਆਤਮ ਵਿਦਿਆ ਦੇ ਨਾਲ ਬ੍ਰਹਮ ਗਿਆਨ ਨਾਲ ਹਾਂਜੀ ਜਾਂ ਅਧਿਆਤਮ ਕਹੀਏ ਬ੍ਰਹਮ ਵਿਦਿਆ ਦੇ ਨਾਲ ਬ੍ਰਹਮ ਵਿਦਿਆ ਦੇ ਪ੍ਰਕਾਸ਼ ਪ੍ਰਕਾਸ਼ ਨਾਲ ਚਾਨਣ ਨਾਲ ਤੇ ਉਹ ਅਗਿਆਨ ਨਸਾਏ ਤੇਵੇਂ ਹੀ ਜਿਹੜਾ ਅੰਦਰ ਅਗਿਆਨ ਦਾ ਹਨੇਰਾ ਨਾ ਅੰਤਹਿਕਰਨ ਵਿੱਚ ਉਹ ਗਿਆਨ ਦਾ ਹਨੇਰਾ ਨਸਾਏ ਨਾਸ ਹੋ ਜਾਂਦਾ ਉਹ ਖਤਮ ਹੋ ਜਾਂਦਾ ਆਤਮ ਅਧਿਆਤਮ ਆਤਮ ਗਿਆਨੀ ਹੋਣ ਕਰਕੇ ਬ੍ਰਹਮ ਗਿਆਨ ਦੇ ਪ੍ਰਕਾਸ਼ ਹੋਣ ਕਰਕੇ ਆਤਮ ਵਿਦਿਆ ਦੇ ਪ੍ਰਕਾਸ਼ ਹੋਣੇ ਕਰਕੇ ਬ੍ਰਹਮ ਵਿਦਿਆ ਦੇ ਪ੍ਰਕਾਸ਼ ਹੋਣੇ ਕਰਕੇ ਤੇ ਉਹ ਗਿਆਨ ਨਸਾਏ ਅੰਦਰਲਾ ਜਿਹੜਾ ਗਿਆਨ ਆ ਉਹ ਨਾਸ ਹੋ ਜਾਂਦਾ ਹੈ ਦੋਹਰਾ ਗੁਰਸਿੱਖ ਕੋ ਸੰਵਾਦ ਅਰ ਇਸ ਗ੍ਰੰਥ ਵਿੱਚ ਪੰਡਿਤ ਸੁਖਦੇਵ ਸਿੰਘ ਜੀ ਕਹਿੰਦੇ ਗੁਰੂ ਅਤੇ ਸਿੱਖ ਗੁਰੂ ਅਤੇ ਸਿੱਖ ਦਾ ਕੋਦ ਅਰਥ ਦਾ ਗੁਰੂ ਅਤੇ ਸਿੱਖ ਦਾ ਸੰਵਾਦ ਜਿਹੜਾ ਭਲੀ ਪ੍ਰਕਾਰ ਆ ਨਾ ਉਹ ਪ੍ਰਸ਼ਨ ਉੱਤਰ ਹੋਣੇ ਸਵਾਲ ਜਵਾਬ ਹੋਣੇ ਹਾਂਜੀ ਵੇਦ ਵਚਨ ਉਪਦੇਸ਼ ਅਤੇ ਵੇਦਾਂ ਦੇ ਜਿਹੜੇ ਬਚਨ ਆ ਵੇਦਾਂ ਦੇ ਜਿਹੜੇ ਬਚਨਾਂ ਦਾ ਯਥਾਰਥ ਉਪਦੇਸ਼ ਆ ਨਾ ਜੈਸਾ ਵੇਦ ਹੈ ਉਸੇ ਤਰ੍ਹਾਂ ਦਾ ਉਪਦੇਸ਼ ਜਿਸ ਤਰ੍ਹਾਂ ਵੇਦ ਲਿਖਿਆ ਉਸੇ ਤਰ੍ਹਾਂ ਯਥਾਰਥ ਰੂਪ ਉਪਦੇਸ਼ ਉਹ ਸੁਚੱਜੇ ਢੰਗ ਨਾਲ ਗੁੰਥਨ ਕੀਤਾ ਹੋਇਆ ਇਹ ਗ੍ਰੰਥ ਵਿੱਚ ਗੁਰੂ ਸਿੱਖ ਦਾ ਸੰਵਾਦ ਹੋਊਗਾ ਗੁਰੂ ਪ੍ਰਸ਼ਨ ਗੁਰੂ ਨੂੰ ਪ੍ਰਸ਼ਨ ਕਰੇਗਾ ਸਿੱਖ ਗੁਰੂ ਉੱਤਰ ਦੇਣਗੇ ਕਾਹਦੇ ਵੇਦਾਂ ਦੇ ਜਿਹੜੇ ਯਥਾਰਥ ਰੂਪ ਬਚਨ ਆ ਉਹਨਾਂ ਦਾ ਜਿਹੜਾ ਮਹਾਨ ਉਪਦੇਸ਼ ਆ ਉਹਨੂੰ ਸੁਚੱਜੇ ਢੰਗ ਨਾਲ ਕਹਿੰਦੇ ਮੈਂ ਛੰਦਾਬੰਦੀ ਦੇ ਰਾਹੀਂ ਕਥਨ ਕਰਕੇ ਦੱਸੂੰਗਾ ਜਾਂ ਗੁਰੂ ਦੱਸਣਗੇ ਅਧਿਆਤਮ ਪ੍ਰਕਾਸ਼ ਇਹ ਕਹੀਏ ਇਹ ਜਿਹੜਾ ਅਧਿਆਤਮ ਪ੍ਰਕਾਸ਼ ਆ ਬ੍ਰਹਮ ਵਿਦਿਆ ਦੇ ਪ੍ਰਗਟ ਕਰਨ ਵਾਲਾ ਹੈ ਆਤਮ ਗਿਆਨ ਦੇ ਪ੍ਰਕਾਸ਼ ਚਾਨਣ ਵਾਲਾ ਹੈ ਜੋ ਅਧਿਆਤਮ ਕਹੀਏ ब्रह्म ज्ञान दे प्रगट करन वाला है, चानन देन वाला है ग्रंथ। भाखा सरस सुवेस, भाखा भाषा ग्रंथा विच आम भाषा विच सरस गईए बड़े रस दे सहत, सहत रस दे भाव सरस गईए आनंद दे सहत, रस नाम आनंददाई आनंद दे सहत जां रस दे सहत। सुवेस श्रेष्ठ स्वरूप वाला है, वह कथन करा। ये जिहड़ा अध्यात्म प्रकाश ग्रंथ आ ना, ब्रह्म विद्या नूं प्रगट करन वाला, कहिंदे मैं आम भाषा विच बड़े रस दे सहत आनंद दे सहत। सुवेस भाव श्रेष्ठ स्वरूप, बेस अर्थ हुंदा वेखदा ਜਾਂ ਸਰੂਪ ਦਾ ਰੂਪ ਦਾ ਸ੍ਰੇਸ਼ਟ ਰੂਪ ਵਿੱਚ ਸਵੇਸ਼ ਕਥਨ ਕਰਾਂਗਾ। ਵਿਦਵਾਨੋ ਜਨੋ ਗੁਣੀ ਗਿਆਨੀਓ ਇਹਨੂੰ ਤੁਸੀਂ ਪੜੋ ਵਿਚਾਰੋ। ਹਾਂਜੀ ਫਿਰ ਕਹਿੰਦੇ ਆ ਅਗਲਾ ਦੋਹਰਾ, ਮਮੁੱਖਿਊ ਲੱਛਣ। ਮਮੁੱਖਿਊ ਕਹੀਦਾ ਵਾ ਮੁੱਖਿਊ, ਮਮੁੱਖਿਓ ਦਾ ਮੁਕਤੀ ਦੀ ਇੱਛਾ ਰੱਖਣ ਵਾਲਾ ਜਗਿਆਸੂ। ਉਹਦੇ ਲੱਛਣ ਦੱਸਣ ਦੇ, ਉਹਦੇ ਲੱਛਣ ਕੀ ਆ? ਦੋਹਰਾ ਅਧਿਕਾਰੀ ਜਗਿਆਸ ਅਰ, ਹੇ ਭਾਈ ਅਧਿਕਾਰੀ ਹੱਕ, ਅਧਿਕਾਰ ਰੱਖਣ ਵਾਲਾ ਜਗਿਆਸ ਆਗਿਆ ਜਗਿਆਸੂ, ਮੁਕਤੀ ਦੀ ਇੱਛਾ ਵਾਲਾ, ਗਿਆਨ ਦੀ ਇੱਛਾ ਵਾਲਾ। ਅਰ ਅਤੇ ਸਿੱਖ ਕਹਾਵੈ ਸੋਈ, ਅਤੇ ਕਹਿੰਦੇ ਸਿੱਖ ਸਿੱਖਿਆਰਥੀ, ਸਿੱਖਿਆ ਲੈਣ ਵਾਲਾ। ਹਾਂਜੀ ਅਧਿਕਾਰੀ ਮੁਕਤੀ ਦੀ ਇੱਛਾ ਵਾਲਾ ਕੌਣ ਹੈ ਦੱਸਣ ਦੇ? ਅਧਿਕਾਰੀ ਭਾਵ ਅਧਿਕਾਰ ਰੱਖਣ ਵਾਲਾ, ਜਗਿਆਸੂ ਗਿਆਨ ਦੀ ਇੱਛਾ ਵਾਲਾ। ਹਾਂਜੀ ਅਤੇ ਸਿੱਖ, ਸਿੱਖ ਕਹਿੰਦੇ ਕਹਾਵੈ ਸੋਏ, ਉਹੀ ਹੀ ਕਹਾਵੈ ਕਹਾ ਸਕਦਾ ਖਵਾ ਸਕਦਾ। ਤਪ ਸਾਬਣ ਕਰ ਦੇਹ ਕੇ, ਜੋ ਤਪ ਸਾਬਣ, ਜੋ ਤਪ ਰੂਪੀ ਸਾਬਣ ਆ ਨਾ, ਤਪ ਕਰਨਾ ਜਿਹੜਾ, ਤਪ ਰੂਪੀ ਸਾਬਣ ਦੇ ਨਾਲ ਦੇਹ ਕੇ, ਇਸ ਪ੍ਰਤੱਖ ਦੇਹ ਦੇਵੀ ਅਤੇ ਅੰਤਕਰਨ ਰੂਪੀ ਦੇਹ ਦੇਵੀ, ਪਾਤਕ ਡਾਰਿਆ ਧੋਏ, ਪਾਤਕ ਜਿਹੜੇ ਪਾਪ ਆ ਉਹ ਧੋਏ ਕਹੀਏ, ਧੋ ਕੇ ਡਾਰੇ ਸੁੱਟ ਦੇ। ਹਾਂਜੀ ਸਮਝ ਆਈ ਕਿ ਅਧਿਕਾਰੀ ਜਗਿਆਸ ਅਰ ਸਿੱਖ ਕਹਾਵੈ ਸੋਏ, ਕਹਿੰਦੇ ਅਧਿਕਾਰੀ ਜਗਿਆਸੂ ਸਿੱਖ ਤੇ ਉਹ ਕਹਾਉਂਦਾ ਵਾ ਜਿਹੜਾ ਤਪ ਰੂਪੀ ਸਾਬਣ ਨਾਲ, ਤਪ ਕਰਕੇ ਇਸ ਰੂਪ ਸਾਬਣ ਦੇ ਨਾਲ ਦੇਹ ਦੇ ਪ੍ਰਤੱਖ ਵੀ ਬਾਹਰੋਂ ਵੀ ਅਤੇ ਅੰਦਰੋਂ, ਸਰੀਰ ਦੇ ਅਤੇ ਅੰਤਸ਼ਕਰਨ ਦੇ ਪਾਤਕ ਪਾਪ ਜਿਹੜੇ ਹੈ ਮਨ ਬੁੱਧ ਦੇ ਧੋ ਕੇ ਸੁੱਟ ਦਿੰਦਾ। ਦੂਜਾ ਪਾਠ ਹੈ ਤਪਸਾ ਬਣ ਵੀ ਹੈਗਾ, ਤਪਸਾ ਬਣ ਉਹ ਅਰਥ ਇਵੇਂ ਬਣ ਜਾਊਗਾ ਵੀ ਤਪੱਸਿਆ ਰੂਪੀ ਜਿਹੜਾ ਬਣ ਹੈ ਨਾ ਪਾਣੀ ਜਾਣ, ਤਪੱਸਿਆ ਰੂਪੀ ਬਣ ਦਾ ਅਰਥ ਇੱਥੇ ਲੈਣਾ ਜਾਣ, ਤਪਸਾ ਪਾਠ ਕਰ ਲੈਣਾ ਤੇ ਤਪਸਾ ਬਣ, ਤਪੱਸਿਆ ਰੂਪੀ ਬਣ ਪਾਣੀ ਦੇ ਨਾਲ ਦੇ ਭਾਵ ਤਪੱਸਿਆ ਹੀ ਨਹੀਂ ਕਰਨੀ ਬਾਹਰਲੀ ਦੇਹ ਵੀ ਅਤੇ ਅੰਦਰਲੀ ਜਿਹੜੀ ਦੇਹ ਹੈ ਨਾ ਅੰਤਸ਼ ਕਰਨ, ਉਹ ਵੀ ਦੇਹ ਹੈ ਨਾ, ਸਰੀਰ ਹੈ ਨਾ ਸੂਖਮ ਸਰੀਰ, ਇਸ ਕਰਕੇ ਉਹ ਸੂਖਮ ਸਰੀਰ ਦੇ ਵਿੱਚ ਮਨ ਵਿੱਚ ਪਾਪ ਹੁੰਦੇ, ਉਹ ਪਾਪਾਂ ਦਾ ਜਿਹੜਾ ਪਾਤਕ ਕਹੀਏ ਪਾਪ ਹੈ, ਜਨਮਾਂ ਜਨਮਾਂ ਦੀ ਮੈਲ ਲੱਗੀ ਪਾਪਾਂ ਦੇ, ਉਹ ਧੋ ਕੇ ਡਾਰੇ ਕਹੀਏ ਸੁੱਟ ਦੇਵੇ। ਉਹੀ ਅਧਿਕਾਰੂ ਅਧਿਕਾਰੀ ਹੱਕ ਰੱਖਣ ਵਾਲਾ, ਸਿੱਖਿਆ ਲੈਣ ਵਾਲਾ, ਮੁਕਤੀ ਦੀ ਇੱਛਾ ਵਾਲਾ, ਜਗਿਆਸੂ ਸਿੱਖ ਕਹਾਉਂਦਾ ਜਿਹੜਾ ਇੰਨਾ ਕੁਝ ਕਰਦਾ ਹੈ। ਸੋ ਅੱਜ ਛੇ ਜਿਹੜੇ ਆਪਾਂ ਸਵਈਏ ਦੋਹਰੇ ਸਮੇਤ ਪੜ੍ਹ ਲਏ ਹੈ, ਸਮਾਂ ਕਾਫੀ ਹੋ ਗਿਆ, ਸਰੀਰ ਵੀ ਠੀਕ ਨਹੀਂ ਸੀ, ਹੁਣ ਆਪਾਂ ਇੱਥੇ ਜਿਹੜੀ ਹੈ ਨਾ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਧੀ ਕਰ ਦਈਏ, ਅੱਗੋਂ ਵਿਚਾਰ ਕਰਾਂਗੇ ਜੀ ਕੱਲ। ਅਧਿਕਾਰੀ ਜਗਿਆਸ ਅਰ ਸਿੱਖ ਕਹਾਵੈ ਸੋਏ, ਤਪ ਸਾਬਨ ਕਰ ਦੇਹ ਕੇ ਪਾਤਕ ਡਾਰੈ ਧੋਏ। ਪਹਿਲਾ ਪਾਠ ਤਪ ਸਾਬਣ ਦੂਸਰਾ ਪਾਠ ਤਪਸਾ ਬਨ। ਇਸ ਤਰ੍ਹਾਂ ਸਮਝ ਲੈਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।